हम संतन की शरणा, संत हमारी ओट सतानी, संत हमारा गहना। हम संतन स्यो बन आई, पूरब लिखिया पाई, एह मन तेरा पाई रहाओ। संतन स्यो मेरी लेवा देवी, संतन स्यो व्यवहारा, संतन स्यो हमलाहा खाटिया, हर भगत परे भंडारा। संतन मोको पूंजी सौंपी, तो उतरे अमन का धोखा, धर्म राय अब कहा करेगो, जौ फाट्यो सगलो लेखा। महा आनंद पाए सुख पाया, संतन कै परसादे, कहो नानक हर स्यो मन मानिया, रंग रते बिस्मादे। संत सरण जो जन परै, सो जन उदर नहार, संत की निंदा नानका, बहर बहर अवतार। जिन्ना सास गिरास न विसरै, हर नामा मन मंत, धन से सेई नानका, पूरन सोई संत। सतगुरु गरीब नवाज भगत वशल, कृपा दे खजाने, दया दे सोमे, धरती नू तीरज बख्शनहार, चोजी प्रीतम अंतरजामी सतगुरु, जुगो जुग अटल, चावार शतर ताखत दे मालक, धन धन श्री गुरु ग्रंथ साहेब सच्चे पातशाह जी दी साजी निवाजी, गुरु प्यारी गुरु खालसा साध संगत जीओ, वाहेगुरु जी का खालसा, वाहेगुरु जी की फतेह। अज आपां वड़भागे हाँ जो महापुरश संत बाबा अमर सिंह जी बड़ूंदी वाले, उन्हां दे समूह जथे दे सिंह गुरमुख प्यारे भाई साधु सिंह जी अते होर प्रबंधक जना ने रल मिल के उद्यम किया है। सिख कौम की महान हस्ती विद्या मारतंड दमदमी टकसाल दे बारहवें मुखी सचखंड वासी 108 ब्रह्म ज्ञानी संत ज्ञानी गुरबचन सिंह जी खालसा भिंडरां वाले, उन्हां दी 43वीं सलाना बरसी नूं मनाउंदिया होया सतगुरु जी दे चरणां दा आसरा लै के दीवान सजाए हन। सो श्री अखंड पाठ साहिबान दे भोग पाए हन, उपरंत रागी जथिया ने अमृतमई बाणी दा रस भिन्ना कीर्तन संगतां नूं सरवण कराया है। कलयुग मह कीर्तन प्रधाना, गुरमुख जपिया लाए ध्याना, कीर्तन निर्मोल कहीरा, आनंद गुनी गहीरा, हर दिन रैन कीर्तन गाइयै, बाहर ना जोनी पाइयै, हर हर कीर्तन कर मन मेरे, ਈਹਾਂ ਊਹਾਂ ਜੋ ਕਾਮ ਤੇਰਾ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਦੇ ਮਹਾਂਵਾਕਾਂ ਅਨੁਸਾਰ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਪਾਵਨ ਉਪਦੇਸ਼ ਬਖਸ਼ਿਆ ਹੈ ਇਸ ਜੀਵ ਦਾ ਉਧਾਰ ਉਸ ਮਾਲਕ ਦੇ ਕੀਰਤਨ ਕਰਨੇ ਕਰਕੇ ਹੁੰਦਾ ਹੈ ਸੋ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦਾ ਜੋ ਜੀਵਨ ਹੈ ਗੁਰੂ ਕੇ ਪਿਆਰਿਓ ਸੂਰਜ ਦੀ ਨਿਆਈ ਹੈ ਸੋ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਪੰਥ ਦੀ ਸਿੱਖ ਕੌਮ ਦੀ ਸੇਵਾ ਕੀਤੀ ਹੈ ਸੋ ਇਹੋ ਜਿਹੇ ਮਹਾਂਪੁਰਸ਼ ਦੁਨੀਆਂ ਦੇ ਵਿੱਚ ਵਿਰਲੇ ਵਿਰਲੇ ਹਨ ਜੱਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਜੱਗ ਦੇ ਵਿੱਚ ਉੱਤਮ ਪੁਰਸ਼ ਜਿਹੜੇ ਹੁੰਦੇ ਹਨ ਉਹ ਵਿਰਲੇ ਵਿਰਲੇ ਹੀ ਹੁੰਦੇ ਹਨ ਔਰ ਉਸ ਪਰਮੇਸ਼ਰ ਦੀ ਆਗਿਆ ਅਨੁਸਾਰ ਉਹ ਦੁਨੀਆਂ 'ਤੇ ਆਉਂਦੇ ਹਨ ਔਰ ਪਰਮੇਸ਼ਰ ਵੱਲੋਂ ਕੀਤੀ ਹੋਈ ਬਖਸ਼ਿਸ਼ ਦੁਆਰਾ ਅਕਾਲ ਪੁਰਖ ਵੱਲੋਂ ਲਾਈ ਹੋਈ ਸੇਵਾ ਨੂੰ ਨਿਭਾਉਂਦੇ ਹੋਏ ਇਸ ਸੰਸਾਰ ਦੇ ਵਿੱਚ ਲੀਨ ਹੋ ਜਾਂਦੇ ਹਨ ਭਾਵੇਂ ਇਹ ਸੰਸਾਰ ਦੀ ਮਰਿਆਦਾ ਹੈ ਜੋ ਉਪਜੋ ਸੋ ਬਿਨਸ ਹੈ ਪਰ ਉਹ ਅੱਜ ਕੇ ਕਾਲ ਸੋ ਜੋ ਪੈਦਾ ਹੋਇਆ ਹੈ ਉਸ ਨੇ ਨਾਸ ਹੋ ਜਾਣਾ ਹੈ ਸਰੀਰ ਕਰਕੇ ਕੋਈ ਵੀ ਦੁਨੀਆਂ ਦੇ ਵਿੱਚ ਥਿਰ ਨਹੀਂ ਰਿਹਾ ਨਾ ਕਿਸੇ ਨੇ ਰਹਿਣਾ ਹੈ ਔਰ ਦੁਨਿਆਵੀ ਪੁਰਸ਼ ਦੁਨੀਆਂ 'ਤੇ ਆਉਂਦੇ ਹਨ ਚਲੇ ਜਾਂਦੇ ਹਨ ਉਹਨਾਂ ਦੇ ਜਾਣ ਕਰਕੇ ਉਹਨਾਂ ਦੇ ਜਿਹੜੇ ਮਿੱਤਰ ਦੋਸਤ ਹਨ ਉਹ ਉਹਨਾਂ ਦੇ ਗੁਣਾਂ ਦੀ ਸ਼ਲਾਘਾ ਕਰਦੇ ਹਨ ਔਰ ਜਿਹੜੇ ਉਹਨਾਂ ਦੇ ਨਾਲ ਵੈਰ ਰੱਖਣ ਵਾਲੇ ਹਨ ਉਹ ਉਹਨਾਂ ਦੀ ਨਿੰਦਿਆ ਕਰਦੇ ਹਨ ਔਰ ਜਿਹੜੇ ਮਹਾਂਪੁਰਸ਼ ਸੰਤ ਹੁੰਦੇ ਹੈ ਉਹ ਗੁਰੂ ਕੇ ਪਿਆਰਿਓ ਦੁਨੀਆਂ ਦੇ ਵਿੱਚੋਂ ਚਲੇ ਜਾਣ ਕੋਈ ਵੀ ਉਹਨਾਂ ਦੀ ਨਿੰਦਿਆ ਨਹੀਂ ਕਰਦਾ ਸੋ ਸਾਰਿਆਂ ਨੇ ਉਹਨਾਂ ਦੇ ਜੀਵਨ ਤੋਂ ਸੇਧ ਲਈ ਹੁੰਦੀ ਹੈ ਸੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਪਿੰਡ ਅਖਾੜਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸੋ 1969 ਵਿਕਰਮੀ ਔਰ 12 ਫਰਵਰੀ 1922 ਈਸਵੀ ਮਾਘ ਦੀ ਪੂਰਨਮਾਸ਼ੀ ਵਾਲੇ ਦਿਨ ਤੋ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਫੱਗਣ ਦੀ ਸੰਗਰਾਂਦ ਦਾ ਵੀ ਉਸ ਦਿਨ ਸੀ ਉਸ ਦਿਨ ਮਹਾਂਪੁਰਸ਼ਾਂ ਨੇ ਅਖਾੜੇ ਪਿੰਡ ਦੇ ਵਿੱਚ ਸੋ ਆਪਣੇ ਪੰਜ ਭੂਤਕ ਸਰੀਰ ਨੂੰ ਲੈ ਕੇ ਇਸ ਦੁਨੀਆਂ ਦੇ ਵਿੱਚ ਆਏ ਇਸ ਦਾ ਸੰਬੰਧ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਕਾਲ ਦੇ ਨਾਲ ਵੀ ਹੈ ਕਲਗੀਧਰ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਚਮਕੌਰ ਦੀ ਗੜੀ 'ਚੋਂ ਤਾੜੀ ਮਾਰ ਕੇ ਬਾਹਰ ਨਿਕਲੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਬਿਰਾਜਮਾਨ ਹੋਏ ਟਿੰਡ ਦਾ ਸਰਾਣਾ ਲਾ ਕੇ ਬਿਰਾਜੇ ਔਰ ਸਤਿਗੁਰੂ ਦੀ ਆਗਿਆ ਦੇ ਨਾਲ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਇਹ ਵੀ ਸਤਿਗੁਰੂ ਦੇ ਨਾਲ ਆਏ ਔਰ ਸਤਿਗੁਰੂ ਜੀ ਦੀਆਂ ਨਿਸ਼ਾਨੀਆਂ ਜੋ ਪਾਤਸ਼ਾਹ ਨੇ ਨਿਕਲਣ ਵੇਲੇ ਦੱਸੀਆਂ ਸਨ ਉਹਨਾਂ ਦੇ ਮੁਤਾਬਕ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਮਿਲੇ। ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਿਸ ਤਰ੍ਹਾਂ ਸੁਨੇਹਾ ਭੇਜਿਆ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਇਹ ਵਚਨ ਗੁਰੂ ਕੇ ਪਿਆਰਿਓ ਉਚਾਰ ਕੇ ਸਤਿਗੁਰੂ ਜੀ ਮਾਛੀਵਾੜੇ ਤੋਂ ਦੋ ਮੁਸਲਮਾਨ ਸਿੱਖਾਂ ਨੂੰ ਤਿਆਰ ਕਰਕੇ ਯੋਜਨਾ ਬਣਾ ਕੇ ਉੱਚ ਦਾ ਪੀਰ ਬਣ ਕੇ ਨਗਰਾਂ ਨੂੰ ਤਾਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਸੋ ਕਟਾਣਾ ਸਾਹਿਬ ਹੁੰਦੇ ਹੋਏ ਔਰ ਇਸ ਤਰ੍ਹਾਂ ਪਿੰਡ ਆਲਮਗੀਰ ਸਾਹਿਬ ਦੇ ਵਿੱਚ ਪਹੁੰਚੇ। ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮੰਜੀ ਸਾਹਿਬ ਵਾਪਸ ਦੇ ਕੇ ਗਨੀ ਖਾਂ ਅਤੇ ਨਵੀ ਖਾਂ ਨੂੰ ਵਾਪਸ ਭੇਜਿਆ। ਤਿੰਨ ਦਿਨ ਸਤਿਗੁਰੂ ਜੀ ਨੇ ਉੱਥੇ ਡੇਰਾ ਰੱਖਿਆ ਔਰ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਲ ਦੀ ਲੋੜ ਮਹਿਸੂਸ ਕੀਤੀ। ਇੱਕ ਗਰੀਬਣੀ ਮਾਈ ਦੇ ਦੱਸਣ 'ਤੇ ਵਾਰ ਵਾਰ ਇੱਕ ਖੂਹ ਸੀ ਉੱਥੇ ਸਰਾਲ ਰਹਿੰਦੀ ਸੀ ਉਹਦੀ ਕਲਿਆਣ ਕੀਤੀ। ਉਹ ਜਲ ਵਰਤਣੇ ਯੋਗ ਨਾ ਰਿਹਾ। ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਤੀਰ ਮਾਰ ਕੇ ਧਰਤੀ 'ਚੋਂ ਜਲ ਦਾ ਸੋਮਾ ਪ੍ਰਗਟ ਕੀਤਾ। ਉਹ ਜਲ ਆਪ ਛਕਿਆ, ਸਿੰਘਾਂ ਨੂੰ ਛਕਾਇਆ, ਆਪ ਇਸ਼ਨਾਨ ਕੀਤੇ, ਸਿੰਘਾਂ ਨੂੰ ਇਸ਼ਨਾਨ ਕਰਾਏ ਔਰ ਉੱਥੋਂ ਸਤਿਗੁਰੂ ਪਾਤਸ਼ਾਹ ਜੀ ਤਿੰਨ ਦਿਨ ਡੇਰਾ ਕਰਕੇ ਅੱਗੇ ਨਗਰਾਂ ਨੂੰ ਤਾਰਦੇ ਹੋਏ ਪਿੰਡ ਅਖਾੜੇ ਦੇ ਵਿੱਚ ਪਹੁੰਚੇ। ਉੱਥੇ ਭਾਈ ਅਮਰਾ ਜੀ ਔਰ ਮਾਤਾ ਸੇਵੀ ਜੀ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਸੇਵਾ ਕੀਤੀ। ਮਾਈ ਸੇਵੀ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੁੱਧ ਦਾ ਕਟੋਰਾ ਅਰਪਣ ਕੀਤਾ ਔਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਈ ਅਸੀਂ ਤੇਰੀ ਸੇਵਾ 'ਤੇ ਖੁਸ਼ ਹੈ, ਤੂੰ ਵਰ ਮੰਗ। ਤਾਂ ਉਸ ਸਮੇਂ ਉਸ ਮਾਈ ਨੇ ਮੰਗਿਆ ਕਿ ਸਤਿਗੁਰੂ ਜੀ ਜੇ ਟੁੱਠੇ ਹੋ ਤਾਂ ਸਾਡੀ ਕੁੱਲ ਦੇ ਵਿੱਚ ਕੋਈ ਬ੍ਰਹਮ ਗਿਆਨੀ ਆਵੇ, ਸੂਰਮਾ ਆਵੇ। ਸੋ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਤੁਹਾਡੀ ਕੁੱਲ ਦੇ ਵਿੱਚ ਬ੍ਰਹਮ ਗਿਆਨੀ ਪੈਦਾ ਹੋਵੇਗਾ। ਸੋ ਭਾਈ ਅਮਰੇ ਤੋਂ ਅੱਗੇ ਭਾਈ ਆਕਲ ਜੀ ਹੋਏ, ਉਹਨਾਂ ਦੇ ਸਪੁੱਤਰ ਭਾਈ ਨਥੂਆ ਸਿੰਘ ਜੀ ਹੋਏ, ਉਹਨਾਂ ਦੇ ਦੋ ਪੁੱਤਰ ਸੋ ਕਾਨ ਸਿੰਘ ਅਤੇ ਮਾਨ ਸਿੰਘ ਹੋਏ। ਮਾਨ ਸਿੰਘ ਦੇ ਅੱਗੇ ਦੋ ਪੁੱਤਰ ਸਰਦਾਰ ਭਾਈ ਕਿਸ਼ਨ ਸਿੰਘ ਜੀ ਅਤੇ ਭਾਈ ਰੂੜ ਸਿੰਘ ਜੀ, ਮਹਾਂਪੁਰਸ਼ਾਂ ਦੇ ਪਿਤਾ ਹੋਏ। ਉਹਨਾਂ ਨੇ ਗੁਰੂ ਕੇ ਪਿਆਰਿਓ ਬੜੀ ਘਾਲਣਾ ਘਾਲੀ, ਬੜੀ ਸੇਵਾ ਕੀਤੀ ਪੰਥ ਦੀ। ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਔਰ ਬੜਾ ਸਿਮਰਨ ਕੀਤਾ। ਸੋ ਮਾਤਾ ਦਾ ਜੋ ਮਾਤਾ ਸਨ ਮਹਾਂਪੁਰਸ਼ਾਂ ਦੇ, ਉਹਨਾਂ ਦਾ ਵੀ ਨਿਤਨੇਮ ਬਹੁਤ ਸੀ। ਪੰਜੀ ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਔਰ ਬਾਬਾ ਰੂੜ ਸਿੰਘ ਜੀ ਮਹਾਂਪੁਰਸ਼ਾਂ ਦੇ ਪਿਤਾ, ਉਹ ਵੀ ਬਹੁਤ ਨਿਤਨੇਮ ਕਰਿਆ ਕਰਦੇ। ਮਹਾਂਪੁਰਸ਼ਾਂ ਦੇ ਤਾਇਆ ਕਿਸ਼ਨ ਸਿੰਘ ਜੀ, ਉਹ ਵੀ ਬਹੁਤ ਬਾਣੀ ਪੜ੍ਹਿਆ ਕਰਦੇ ਔਰ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਭਾਈ ਰੂੜ ਸਿੰਘ ਦੇ ਗ੍ਰਹਿ ਵਿਖੇ ਦੋ ਸਪੁੱਤਰ ਹੋਏ। ਵੱਡੇ ਭਾਈ ਹਜ਼ਾਰਾ ਸਿੰਘ ਜੀ ਹੋਏ ਔਰ ਛੋਟੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ। ਔਰ ਇਹਨਾਂ ਨੇ ਮੁੱਢਲੀ ਆਪ ਜੀ ਦੇ ਅਜੇ 13 ਮਹੀਨਿਆਂ ਦੇ ਸਨ ਅਤੇ ਆਪ ਜੀ ਦੇ ਮਾਤਾ ਜੀ ਚੜ੍ਹਾਈ ਕਰ ਗਏ। ਉਸ ਤੋਂ ਬਾਅਦ ਆਪ ਜੀ ਨੂੰ ਆਪਣੇ ਆਪ ਜੀ ਦੇ ਦਾਦੀ ਮਾਤਾ ਰਾਜ ਕੌਰ ਜੀ ਨੇ ਪਾਲਿਆ। ਪਰਮੇਸ਼ਰ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ। ਉਸ ਤੋਂ ਬਾਅਦ ਮਾਤਾ ਰਾਜ ਕੌਰ ਜੀ ਵੀ ਚੜ੍ਹਾਈ ਕਰ ਗਏ ਅਤੇ ਕਿਸ਼ਨਪੁਰੇ ਪਿੰਡ ਦੇ ਵਿੱਚ ਮਹਾਂਪੁਰਸ਼ਾਂ ਦੇ ਭੂਆ ਜੀ ਸਨ। ਸੋ ਉਹਨਾਂ ਨੇ ਗੁਰੂ ਕੇ ਪਿਆਰਿਓ ਮਹਾਂਪੁਰਸ਼ਾਂ ਨੂੰ ਪਾ ਲਿਆ ਔਰ ਤਾਇਆ ਕਿਸ਼ਨ ਸਿੰਘ ਜੀ ਕੋਲੋਂ ਮਹਾਂਪੁਰਸ਼ਾਂ ਨੇ ਗੁਰਬਾਣੀ ਦੀ ਸੰਥਿਆ ਕੀਤੀ ਔਰ 7 ਸਾਲ ਦੀ ਉਮਰ ਦੇ ਵਿੱਚ ਸ਼ੁੱਧ ਅਖੰਡ ਪਾਠੀ ਬਣੇ। ਔਰ ਜਦੋਂ ਸ੍ਰੀ ਅਖੰਡ ਪਾਠ ਸਾਹਿਬ 'ਤੇ ਡਿਊਟੀ ਲਾਉਣੀ ਹੁੰਦੀ ਉਸ ਸਮੇਂ ਆਪ ਜੀ ਸਰੀਰ ਕਰਕੇ ਛੋਟੇ ਸਨ, ਇਸ ਕਰਕੇ ਥੱਲੇ ਕੋਈ ਨਾ ਕੋਈ ਕੱਪੜਾ ਵਗੈਰਾ ਰੱਖਣਾ ਪੈਂਦਾ ਤਾਂ ਕਿ ਸਤਿਗੁਰੂ ਦੇ ਦੀਦਾਰ ਕਰਕੇ ਪਾਠ ਕਰ ਸਕਣ। ਸੋ ਹੋਰ ਧਾਰਮਿਕ ਵਿੱਦਿਆ, ਸੰਸਕ੍ਰਿਤ ਦੀ ਵਿੱਦਿਆ ਉਹ ਗੁਰੂ ਕੇ ਪਿਆਰਿਓ ਨਿਰਮਲੇ ਮਹਾਂਪੁਰਸ਼ ਕਿਸ਼ਨਪੁਰੇ ਦੇ ਵਿੱਚ ਸਨ, ਉਹਨਾਂ ਤੋਂ ਵਿੱਦਿਆ ਗ੍ਰਹਿਣ ਕੀਤੀ ਔਰ 17 ਸਾਲ ਦੀ ਅਵਸਥਾ ਸੀ ਮਹਾਂਪੁਰਸ਼ਾਂ ਦੀ ਜਦੋਂ ਪਿੰਡ ਅਖਾੜੇ ਦੇ ਵਿੱਚ ਸਿੰਘ ਸਭਾ ਲਹਿਰ ਉਦੋਂ ਜ਼ੋਰ 'ਤੇ ਚੱਲ ਰਹੀ ਸੀ ਔਰ ਉਸ ਦੇ ਸੰਬੰਧ ਵਿੱਚ ਇੱਕ ਦੀਵਾਨ ਪਿੰਡ ਅਖਾੜੇ ਦੇ ਵਿੱਚ ਰੱਖਿਆ ਗਿਆ ਜਿਸ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਪਹੁੰਚੀਆਂ, ਹੋਰ ਪੰਥ ਦੇ ਵਿਦਵਾਨ ਬੁਲਾਰੇ ਪਹੁੰਚੇ ਜਿਨ੍ਹਾਂ ਦੇ ਵਿੱਚ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਗੁਰੂ ਕੇ ਪਿਆਰਿਓ ਪਹੁੰਚੇ। ਉਹਨਾਂ ਨੇ ਗੁਰਬਾਣੀ ਦੀ ਕਥਾ ਕੀਤੀ ਔਰ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦੀ ਕਥਾ ਤੋਂ ਇੰਨਾ ਪ੍ਰਭਾਵਿਤ ਹੋਏ, ਉਸੇ ਸਮੇਂ ਮਨ ਬਣਾ ਲਿਆ ਕਿ ਮੈਂ ਇਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਬ੍ਰਹਮ ਵਿੱਦਿਆ ਦੀ ਦਾਤ ਪ੍ਰਾਪਤ ਕਰਨੀ ਹੈ। ਸੋ ਇਉਂ ਗੁਰੂ ਕੇ ਪਿਆਰਿਓ ਮਹਾਂਪੁਰਸ਼ਾਂ ਨੇ ਜਦੋਂ ਸੰਤਾਂ ਨੇ ਕਥਾ ਦੀ ਸਮਾਪਤੀ ਕੀਤੀ ਅਤੇ ਨਾਲ ਹੀ ਮਹਾਂਪੁਰਸ਼ਾਂ ਦੇ ਚੱਲ ਪਏ, ਕਹਿਣ ਲੱਗੇ ਜੀ ਅਸੀਂ ਆਪ ਜੀ ਦੀ ਸੰਗਤ ਕਰਨੀ ਹੈ, ਅਸੀਂ ਆਪ ਜੀ ਤੋਂ ਵਿੱਦਿਆ ਦੀ ਦਾਤ ਪ੍ਰਾਪਤ ਕਰਨੀ ਹੈ। ਤਾਂ ਉਸ ਸਮੇਂ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿਣ ਲੱਗੇ ਕਿ ਭਾਈ ਜੋ ਟਕਸਾਲ ਦੀ ਮਰਿਆਦਾ ਹੈ, ਜਿਹਨੇ ਟਕਸਾਲ ਦੇ ਵਿੱਚ ਭਰਤੀ ਹੋਣਾ ਹੁੰਦਾ ਹੈ ਸੋ ਉਹਨੂੰ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਂਦਾ। ਸੋ ਇਉਂ ਗੁਰੂ ਕੇ ਪਿਆਰਿਓ ਮਹਾਂਪੁਰਸ਼ਾਂ ਨੇ ਉਸ ਤੋਂ 1 ਸਾਲ ਬਾਅਦ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਔਰ ਇਸੇ ਤਰ੍ਹਾਂ ਗੁਰੂ ਪਿਆਰਿਓ ਮਹਾਂਪੁਰਸ਼ਾਂ ਦੀ ਸ਼ਾਦੀ ਹੋਈ ਰਾਜਵਾਣੇ ਪਿੰਡ ਦੇ ਵਿੱਚ ਔਰ ਆਪ ਜੀ ਦੇ ਗ੍ਰਹਿ ਵਿਖੇ 2 ਪੁੱਤਰ ਵੱਡੇ ਭਾਈ ਕਰਤਾਰ ਸਿੰਘ ਜੀ ਅਤੇ ਛੋਟੇ ਭਾਈ ਭਗਵਾਨ ਸਿੰਘ ਜੀ ਉਹਨਾਂ ਨੇ ਜਨਮ ਲਿਆ, ਜੋ ਕਿ UP ਦੇ ਵਿੱਚ ਰੁਦਰਪੁਰ ਦੇ ਵਿੱਚ ਸੇਵਾ ਕਰ ਆਪਣਾ ਘਰ ਦਾ ਕਾਰੋਬਾਰ ਅਤੇ ਖੇਤੀ ਕਰਦੇ ਹੈ। ਉਹਨਾਂ ਦੀ ਅੱਗੇ ਵਧੀ ਵੇਲ ਬਹੁ ਪੀੜ੍ਹੀ ਚਾਲੀ, ਅੱਗੇ ਪਰਿਵਾਰ ਵਧਿਆ ਜਿਨ੍ਹਾਂ ਦੇ ਵਿੱਚੋਂ ਪੰਥ ਦੇ ਮਹਾਨ ਵਿਦਵਾਨ ਸੰਤ ਅਵਤਾਰ ਸਿੰਘ ਜੀ ਵਧਨੀ ਕਲਾਂ ਵਾਲੇ ਉਹ ਗੁਰੂ ਕੇ ਪਿਆਰਿਓ ਮਹਾਂਪੁਰਸ਼ਾਂ ਦੇ ਪੋਤਰੇ, ਜੋ ਕਿ ਅੱਜ ਕੱਲ੍ਹ ਗੁਰਬਾਣੀ ਦੀ ਕਥਾ ਦੇ ਨਾਲ ਵਿਚਰ ਕੇ ਸੰਗਤਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਨ। ਸੋ ਆਪ ਜੀ 21 ਸਾਲ ਦੀ ਉਮਰ ਦੇ ਵਿੱਚ ਜਥੇ ਵਿੱਚ ਪੱਕੇ ਤੌਰ 'ਤੇ ਆ ਗਏ ਔਰ ਆਪ ਜੀ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲੋਂ ਸੋ ਜਿੱਥੇ ਗੁਰਬਾਣੀ ਦੀਆਂ ਸੰਪੂਰਨ 4 ਕਥਾ ਸੁਣੀਆਂ ਔਰ 4 ਕਥਾ ਸੁਣ ਕੇ ਹੋਰ ਜਿਹੜੇ ਗੁਰਮਤਿ ਦੇ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਹੋਰ ਗੁਰੂ ਕੇ ਪਿਆਰਿਓ ਧਾਰਮਿਕ ਵਿੱਦਿਆ ਪੜ੍ਹੀ, ਔਰ ਪਿੰਡ ਬੋਪਾ ਰਾਏ ਦੇ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਨੇ ਆਗਿਆ ਕੀਤੀ ਕਿ ਅਸੀਂ ਤੁਹਾਡੇ ਤੋਂ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਨੀ ਹੈ। ਸੋ ਮਹਾਂਪੁਰਸ਼ਾਂ ਨੇ 8 ਘੰਟੇ ਰੋਜ਼ ਮਹਾਂਪੁਰਸ਼ਾਂ ਨੂੰ ਕਥਾ ਕਰਕੇ ਸੁਣਾਇਆ ਕਰਦੇ, 5 ਘੰਟੇ ਸਵੇਰੇ, 3 ਘੰਟੇ ਸ਼ਾਮ ਨੂੰ। ਸਾਰੀ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂਪੁਰਸ਼ਾਂ ਨੇ, ਆਪ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੁਣੀ ਔਰ ਖੁਸ਼ ਹੋਏ। ਕਹਿਣ ਲੱਗੇ ਕਿ ਜੋ ਕਲਗੀਧਰ ਪਾਤਸ਼ਾਹ ਨੇ ਇਹ ਟਕਸਾਲ ਚਲਾਈ ਹੈ, ਇਹ ਅਸੀਂ ਜੋ ਵਿੱਦਿਆ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਪਾਸਿਓਂ ਕਥਾ ਸੁਣੀ ਹੈ ਔਰ ਆਪ ਜੀ ਨੂੰ ਸਰਵਣ ਕਰਾਈ ਹੈ, ਆਪ ਜੀ ਨੇ ਇੰਨ ਬਿੰਨ ਅੱਖਰ ਅੱਖਰ ਸਾਨੂੰ ਉਸੇ ਤਰ੍ਹਾਂ ਸੁਣਾ ਦਿੱਤਾ। ਸੋ ਇਸ ਕਰਕੇ ਭਾਵੇਂ ਟਕਸਾਲ ਦੇ ਵਿੱਚ ਹੋਰ ਵੀ ਵਿਦਿਆਰਥੀ ਹਨ ਜਿਹੜੇ ਪੁਰਾਣੇ ਹਨ, ਪਰ ਅਸੀਂ ਤੁਹਾਡੇ 'ਤੇ ਬਖਸ਼ਿਸ਼ ਕਰਨੀ ਚਾਹੁੰਦੇ ਹਾਂ। ਉਸ ਸਮੇਂ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਨਾਲ ਦੇ ਸਿੰਘਾਂ ਨੂੰ ਆਗਿਆ ਕੀਤੀ ਕਿ ਜਾਓ ਭਾਈ ਦਸਤਾਰ ਲਿਆਓ, ਇਹਨਾਂ ਨੂੰ ਟਕਸਾਲ ਦੀ ਸੇਵਾ ਬਖਸ਼ਿਸ਼ ਕਰਨੀ ਹੈ। ਅਤੇ ਸਿੰਘ ਕਈਆਂ ਨੂੰ ਮਾਣ ਹੁੰਦਾ ਕਿ ਅਸੀਂ ਵੱਡੇ ਹੈ, ਅਸੀਂ ਪਹਿਲਾਂ ਦੇ ਰਹੇ ਹਾਂ ਔਰ ਸਾਡੇ ਵਿੱਚ ਬਹੁਤੀ ਸਾਨੂੰ ਵਿੱਦਿਆ ਆਉਂਦੀ ਹੈ, ਇਸ ਕਰਕੇ ਸਿੰਘਾਂ ਨੇ ਦਸਤਾਰ ਲਿਆਉਣ ਤੋਂ ਟਾਲ ਮਟੋਲ ਕੀਤੀ। ਔਰ ਮਹਾਂਪੁਰਸ਼ ਸਮਝ ਗਏ ਜਾਂ ਜਾਣ ਕੇ ਦਸਤਾਰ ਨਾ ਲਿਆਉਂਦੀ ਜਾਂ ਕਹਿੰਦੇ ਫੇਰ ਲਿਆ ਦਿਆਂਗੇ। ਉਸ ਸਮੇਂ ਗੁਰੂ ਕੇ ਪਿਆਰਿਓ ਵਾਜੇ ਬੰਨੇ ਪਏ ਸਨ ਬਾਗ ਦੇ ਵਿੱਚ। ਬਾਗ ਹੁੰਦਾ ਪੁਰਾਣੇ ਜ਼ਮਾਨੇ ਦੇ ਵਿੱਚ, ਮਾਈਆਂ ਬਾਗ ਲਿਆ ਕਰਦੀਆਂ ਉੱਤੇ। ਸੋ ਵਿਆਹ ਦੇ ਸਮੇਂ ਬੜੇ ਸੋਹਣੇ ਸੋਹਣੇ ਬਾਗ, ਜਿਵੇਂ ਅੱਜ ਕੱਲ੍ਹ ਆਪਾਂ ਹੋਰ ਕੱਪੜੇ ਦਿੰਦੇ ਹਾਂ, ਇਸ ਤਰ੍ਹਾਂ ਬਾਗ ਵੀ ਗੁਰੂ ਕੇ ਪਿਆਰਿਓ ਦਿਆ ਕਰਦੇ। ਉਹ ਬਾਗ ਮਹਾਂਪੁਰਸ਼ਾਂ ਦੇ ਸੀਸ 'ਤੇ ਸਜਾ ਦਿੱਤਾ ਔਰ ਇੱਕ ਫੁੱਲ ਗੁਰੂ ਕੇ ਪਿਆਰਿਓ ਉੱਤੇ ਟੰਗ ਦਿੱਤਾ। ਕਹਿਣ ਲੱਗੇ ਭਾਈ ਇਹ ਸੇਵਾ ਸੋ ਅੱਗੇ ਵਾਸਤੇ ਵਿੱਦਿਆ ਪੜ੍ਹਾਉਣ ਦੀ, ਜੋ ਕਲਗੀਧਰ ਪਾਤਸ਼ਾਹ ਨੇ ਆਪ ਟਕਸਾਲ ਚਲਾਈ ਹੈ, ਇਹ ਹੁਣ ਤੁਸੀਂ ਅੱਗੇ ਜਿੰਨਾ ਚਿਰ ਸਰੀਰ ਹੈ ਉਹ ਕਰਨੀ ਹੈ। ਅਤੇ ਨਾਲ ਹੀ ਜੋ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰਾਂ ਕਲਾਂ ਦੇ ਵਿੱਚ ਬਣਿਆ ਹੋਇਆ, ਉੱਥੋਂ ਦੀ ਸੇਵਾ ਵੀ ਤੁਹਾਨੂੰ ਦਿੱਤੀ ਹੈ। ਸੋ ਇਸ ਤਰ੍ਹਾਂ ਗੁਰੂ ਕੇ ਪਿਆਰਿਓ ਆਪ ਜੀ ਨੇ ਦਮਦਮੀ ਟਕਸਾਲ ਦੇ ਮੁਖੀ ਬਣ ਕੇ 27 ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਪੂਰਨ ਕੀਤੀਆਂ ਅਤੇ 28ਵੀਂ ਕਥਾ 1157 ਅੰਗ ਤੱਕ ਕੀਤੀ। ਔਰ ਜਿਹੜੇ ਵੀ ਗੁਰੂ ਕੇ ਪਿਆਰਿਓ ਮਹਾਂਪੁਰਸ਼ਾਂ ਦੀ ਕਥਾ ਸੁਣਿਆ ਕਰਦੇ, ਕਾਇਲ ਹੋ ਜਾ ਕਰਦੇ। ਔਰ ਇਸ ਤਰ੍ਹਾਂ ਜਦੋਂ ਕਥਾ ਦੇ ਵਿੱਚ ਕੋਈ ਗੁਰਬਾਣੀ ਦਾ ਪ੍ਰਮਾਣ ਦੇਣਾ ਹੁੰਦਾ, ਉਸ ਸਮੇਂ ਇੱਕ ਪੰਗਤੀ ਦੇ ਥਾਂ 'ਤੇ ਸਾਰਾ ਸ਼ਬਦ ਹੀ ਪੜ੍ਹ ਦਿਆ ਕਰਦੇ। ਰਾਤ ਨੂੰ ਬਰਾਜਿਆਂ ਹੋਇਆਂ ਮਹਾਂਪੁਰਸ਼ ਸੁੱਤੇ ਪਿਆ, ਬਰਾਜਿਆਂ ਹੋਇਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਜਿਵੇਂ ਰੱਖਿਆ ਹੁੰਦਾ, ਇਉਂ ਗੁਰੂ ਕੇ ਪਿਆਰਿਓ ਕਈ ਅੰਗ ਕਰਦਿਆਂ ਕਰਦੇ ਸਿੰਘ ਪੋਥੀਆਂ ਲੈ ਕੇ ਭਾਵੇਂ ਬੈਠ ਜਾਂਦੇ ਜਦੋਂ ਮਹਾਂਪੁਰਸ਼ਾਂ ਦੀ ਆਵਾਜ਼ ਸੁਣਦੇ। ਅਤੇ ਉਸ ਬਾਣੀ ਦੇ ਵਿੱਚ ਜੋ ਲਗਾ ਮਾਤਰਾ ਸ਼ੁੱਧ ਕਰਕੇ ਮਹਾਂਪੁਰਸ਼ ਰਾਤ ਨੂੰ ਬਰਾਜਿਆਂ ਹੋਇਆਂ ਹੀ ਪਾਠ ਕਰੀ ਜਾਂਦੇ। ਇਸ ਤਰ੍ਹਾਂ ਗੁਰੂ ਕੇ ਪਿਆਰਿਓ ਸੋ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ, ਉਹਨਾਂ ਨੇ ਅਨੇਕਾਂ ਗਿਆਨੀ ਅਨੇਕਾਂ ਪਾਠੀ ਗੁਰੂ ਕੇ ਪਿਆਰਿਓ ਬਣਾਏ ਔਰ ਸਿੱਖ ਪੰਥ ਨੂੰ ਬੜੀ ਉਹਨਾਂ ਦੀ ਦੇਣ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਜਿੰਨੇ ਵੀ ਗੁਰੂ ਕੇ ਪਿਆਰਿਓ ਗ੍ਰੰਥੀ ਸਾਹਿਬਾਨ ਔਰ ਮੁੱਖ ਗ੍ਰੰਥੀ ਜੋ ਵੀ ਹਨ ਉਹ ਇਸ ਸਮੇਂ ਤੱਕ ਇਹ ਦਮਦਮੀ ਟਕਸਾਲ ਦੇ ਵਿਦਿਆਰਥੀ ਮਹਾਂਪੁਰਸ਼ਾਂ ਦੀ ਰਸਨਾ ਤੋਂ ਪੜ੍ਹ ਕੇ ਸੁਣ ਕੇ ਇਹ ਸਾਰੀ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਮਹਾਂਪੁਰਸ਼ਾਂ ਦੀ ਜੋ ਬਰਸੀ ਹੈ ਆਪਾਂ ਸਾਰਿਆਂ ਨੇ ਮਨਾਈ ਹੈ, ਆਪਾਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਸੋ ਸੰਤ ਜਿਹੜੇ ਹੁੰਦੇ ਹੈ ਉਹ ਪਰਮੇਸ਼ਰ ਦੇ ਪਿਆਰੇ ਹੁੰਦੇ ਹੈ, ਸੋ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਣ, ਸੋ ਕਿਸੇ ਪ੍ਰਕਾਰ ਦੀ ਕੋਈ ਵੀ ਗੁਰੂ ਕੇ ਪਿਆਰਿਓ ਕਿਸੇ ਵੀ ਸੰਤ 'ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਨਾਨਕ ਸਰ ਜਿਹੜੀ ਸੰਪਰਦਾ ਹੈ ਸੰਤ ਬਾਬਾ ਆਨੰਦ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਨੇ ਸਿੱਖ ਕੌਮ ਦੇ ਵਿੱਚ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ, ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਤਿਕਾਰ ਕਰਕੇ ਵਿਖਾਇਆ। ਹੁਣ ਇੱਥੋਂ ਦੀ ਸੇਵਾ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਨਿਭਾ ਰਹੇ ਨੇ, ਉਹਨਾਂ ਦਾ ਜਥਾ ਇਹ ਸੇਵਾ ਕਰ ਰਿਹਾ। ਸੋ ਇਹ ਉੱਤਮ ਸੇਵਾ ਭਾਗਾਂ ਦੇ ਨਾਲ ਗੁਰੂ ਕੇ ਪਿਆਰਿਓ ਮਿਲਦੀ ਹੈ ਉਹਨਾਂ ਦੇ ਸਹਿਯੋਗੀ। ਸੋ ਭਾਈ ਗੁਰਸ਼ਰਨ ਸਿੰਘ, ਭਾਈ ਸਾਧੂ ਸਿੰਘ, ਹੋਰ ਗੁਰਮੁਖ ਪਿਆਰੇ ਜਿਹੜੇ ਸੇਵਾ ਨਿਭਾ ਰਹੇ ਹਨ ਉਹ ਧੰਨਤਾ ਦੇ ਪਾਤਰ ਹਨ। ਸੋ ਦਾਸ ਵੱਲੋਂ ਮਹਾਂਪੁਰਸ਼ਾਂ ਦਾ ਔਰ ਪ੍ਰਬੰਧਕਾਂ ਦਾ, ਜਥੇ ਦੇ ਸਮੂਹ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਉੱਦਮ ਕਰਕੇ ਵਿੱਦਿਆ ਮਾਰਤੰਡ ਮਹਾਂਪੁਰਸ਼ ਸੱਚਖੰਡ ਵਾਸੀ 108 ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬਰਸੀ ਮਨਾਈ ਹੈ। ਸੋ ਦਾਸ ਤੋਂ ਬੋਲਦੇ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸੋ ਮਹਾਂਪੁਰਸ਼ਾਂ ਦਾ ਜੀਵਨ ਬਹੁਤ ਵੱਡਾ ਹੈ। ਸੋ ਜਿਵੇਂ ਗੁਰੂ ਕੇ ਪਿਆਰਿਓ ਮੱਛੀ ਪਾਣੀ ਦਾ ਅੰਤ ਨਹੀਂ ਪਾ ਸਕਦੀ ਸਮੁੰਦਰ ਦੇ ਵਿੱਚ, ਇਸੇ ਤਰ੍ਹਾਂ ਉਹਨਾਂ ਦਾ ਕੋਈ ਜੀਵਨ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੋ ਇਸ ਕਰਕੇ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਅਤੇ ਭੁੱਲਣਹਾਰ ਸਮਝ ਕੇ ਮਾਫ਼ ਕਰਨਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।